ਰੱਬ ਸਾਰਿਆਂ ਦਾ ਇੱਕ ਹੈ ਤੇ ਗੁਰੂ ਨਾਨਕ ਨੇ ਤਾਂ ਸਾਰੇ ਜੀਵਾਂ ਤੇ ਮਿਹਰ ਕਰਨੀ ਸਿਖਾਈ ਹੈ। ਕਿਸੇ ਨਾਲ ਧਰਮ ਦੇ ਵਖਰੇਵੇਂ ਕਰਕੇ ਵੈਰ ਕਰਨਾ ਉਸਨੇ ਮਨਾ ਕੀਤਾ ਸੀ। ਧਰਮ ਸਾਰਿਆਂ ਨੂੰ ਆਪੋ ਆਪਣਾ ਪਿਆਰਾ, ਪਰ ਸਾਡਾ ਧਰਮ ਤੇ ਸਾਰਿਆਂ ਨਾਲ ਪਿਆਰ ਕਰਨਾ ਸਿਖਾਉਂਦਾ। ਫਿਰ ਹੋਰ ਵੇਖੋ, ਬਾਰਿਸ਼ ਪਈ ਨਹੀਂ, ਨਹਿਰਾਂ ਸੁੱਕ ਰਹੀਆਂ ਨੇ, ਜਿੰਨਾ ਕੁ ਹਿੱਸਾ ਸਾਰਿਆਂ ਨੂੰ ਪਾਣੀ ਦਾ ਮਿਲਦਾ ਹੈ ਉਹਨਾਂ ਰਲ ਕੇ ਵਰਤੋ ਤਾਂ ਕਿ ਕਿਸੇ ਨੂੰ ਨੁਕਸਾਨ ਨਾ ਹੋਵੇ। ਜੇ ਤੁਹਾਨੂੰ ਲਾਭ ਹੋ ਗਿਆ ਤੇ ਇੱਕ ਟੱਬਰ ਮਾਰਿਆ ਗਿਆ ਤਾਂ ਕੀ ਬਣਿਆ? ਇਹ ਤੇ ਪਸ਼ੂਆਂ ਵਾਲੀ ਗੱਲ ਹੋਈ। ਜਿਹੜੇ ਇੱਕ ਦੂਜੇ ਨੂੰ ਢੁੱਡ ਮਾਰ ਕੇ ਪਰੇ ਕਰ ਦਿੰਦੇ ਨੇ ਤੇ ਆਪ ਖੁਰਲੀ ਤੇ ਖਲੋ ਕੇ ਚਰ ਲੈਂਦੇ ਨੇ। ਕੰਬੋ ਆਖਣ ਲੱਗਾ, ਫਿਰ ਬਾਬਾ ਸੱਚੀ ਗੱਲ ਤੇ ਇਹ ਆ, ਖੈਰੇ ਹੌਲੀ ਆਪਣਾ ਜ਼ੋਰ ਲਾ ਲੈਂਦੇ, ਜ਼ੋਰ ਦੀ ਗੱਲ ਹੈ ਨਾ। ਪੈਸੇ ਖਰਚੇ ਮੈਂ, ਸਿਫਾਰਸ਼ਾਂ ਕਰਵਾਈਆਂ ਮੈਂ, ਤਾਂ ਕਪਾਹ ਬਚੀ। ਬਾਬਾ ਕਹਿਣ ਲੱਗਾ, ਇਸ ਤਰ੍ਹਾਂ ਨਾ, ਪੈਸੇ ਖਰਚੇ, ਰਿਸ਼ਵਤ ਦਿੱਤੀ, ਸਿਫਾਰਸ਼ਾਂ ਪਾਈਆਂ, ਕਪਾਹ ਨਹੀਂ ਬਚਾਈ, ਸਗੋਂ ਖੈਰੇ ਦੀਆਂ ਮਿਰਚਾਂ ਸੁਕਾ ਦਿੱਤੀਆਂ। ਕੰਬੋ ਆਖਣ ਲੱਗੇ, ਅਸੀਂ ਕਿਵੇਂ ਸੁਕਾਈਆਂ? ਬਾਬਾ ਕਹਿਣ ਲੱਗਾ, ਤੁਸੀਂ ਉਹਨਾਂ ਦਾ ਪਾਣੀ ਖੋਹ ਲਿਆ ਤੇ ਫਿਰ ਤੁਸੀਂ ਸੁਕਾਈਆਂ ਨਾ। ਕੰਬੋ ਆਖਣ ਲੱਗੇ, ਨਹੀਂ, ਜ਼ਿਲ੍ਹੇਦਾਰ ਨੇ ਪਾਣੀ ਸਾਨੂੰ ਦਿੱਤਾ, ਉਸ ਨੇ ਸੁਕਾਈਆਂ। ਬਾਬੇ ਨੇ ਆਖਿਆ, ਜ਼ਿਲ੍ਹੇਦਾਰ ਨੂੰ ਵੱਡੀ ਤੇ ਸਿਫਾਰਿਸ਼ ਕਿਹਨੇ ਪਹੁੰਚਾਈ? ਕੰਬੋ ਆਖਣ ਲੱਗੇ, ਅਸੀਂ। ਬਾਬਾ ਕਹਿਣ ਲੱਗਾ, ਬਸ ਫਿਰ ਤੇ ਮਿਰਚਾਂ ਤੁਸੀਂ ਸੁਕਾਈਆਂ ਨਾ। ਕੰਬੋ ਕਹਿਣ ਲੱਗਾ, ਚੰਗਾ ਬਾਬਾ, ਫਿਰ ਤੇ ਸਗੋਂ ਚੰਗਾ ਹੀ ਹੋਇਆ, ਇੱਕ ਸਗੋਂ ਮੁਸਲਮਾਨ ਮਾਰਿਆ ਹੀ ਹੈ। ਬਾਬੇ ਨੇ ਆਖਿਆ, ਨਹੀਂ, ਉਹ ਤੇ ਗਰੀਬ ਹੈ ਤੇ ਹਮਸਾਇਆ ਹੈ, ਸਾਡਾ ਗੁਆਂਢੀ, ਸਾਡਾ ਭਰਾ। ਇਹ ਕੋਈ ਮੈਦਾਨ ਜੰਗ ਹੋ ਰਿਹਾ ਜਿਹਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਮਾਰ ਰਹੇ? ਇੱਕ ਪਿੰਡ ਵਿੱਚ ਵਸਦੇ ਹੋ, ਗੁਆਂਢੀ ਹੋ, ਭਰਾ ਹੋ, ਦੁੱਖ ਸੁੱਖ ਸਾਂਝੇ ਨੇ, ਰਲ ਕੇ ਵਰਤਣ ਦਾ ਵੇਲਾ, ਨਾ ਕਿ ਆਪਣੇ ਗੁਆਂਢੀਆਂ ਨੂੰ ਵੈਰੀ ਸਮਝ ਕੇ ਮਾਰਨ ਦਾ ਵੇਲਾ ਹੈ। ਰੱਬ ਨਾ ਕਰੇ ਜੇ ਕਿਤੇ ਤੁਰਕ ਫੇਰ ਆ ਜਾਣ ਤਾਂ ਪਿਛਲੇ ਹਾਲ ਪੜ ਸੁਣ ਲਓ। ਸਿੰਘ ਜੀ, ਤੁਸੀਂ ਕਲਗੀਆਂ ਵਾਲੇ ਦੇ ਸਿੱਖ ਹੋ, ਤੁਸੀਂ ਦਾਤਾ ਹੋ, ਤੁਸੀਂ ਬਹਾਦਰ ਹੋ, ਫਿਰ ਤੁਸੀਂ ਜਗਤ ਨੂੰ ਸੁੱਖ ਦੇਣਾ, ਤੁਸੀਂ ਵਾਹਿਗੁਰੂ ਦਾ ਸੰਦੇਸ਼ ਦੇਣ ਵਾਲੇ, ਤੁਸੀਂ ਦੁਨੀਆਂ ਨੂੰ ਰੱਬੀ ਤਾਰ ਵਿੱਚ ਬੰਨਣਾ, ਤੁਹਾਡੇ ਲਈ ਜ਼ੋਰ ਜ਼ੁਲਮ ਠੀਕ ਨਹੀਂ, ਤੁਸੀਂ ਤੇ ਪਿਆਰ ਦਾ ਸੁਨੇਹਾ ਦੇਣ ਵਾਲੇ ਹੋ ਤੇ ਨਿਆਂ ਦੇ ਦੂਤ ਹੋ। ਕੰਬੋ ਆਖਣ ਲੱਗੇ, ਬਾਬਾ ਗੱਲ ਤੇ ਸੱਚ ਏ, ਪਰ ਕਪਾਹ ਕੌਣ ਸੁਕਾਵੇ? ਸੱਚੀ ਗੱਲ ਇਹ ਆ। ਬਾਬੇ ਨੇ ਆਖਿਆ, ਤੁਸੀਂ ਮੈਨੂੰ ਜੋ ਪਾਣੀ ਦਿੰਦੇ ਜੇ, ਤੁਸੀਂ ਮੇਰੇ ਸਿਰ ਅਹਿਸਾਨ ਕਰ ਦਿਓ, ਮੈਨੂੰ ਦੇ ਦਿਓ, ਮੈਂ ਜਿਸ ਵੇਲੇ ਖੂਹ ਬਣ ਗਿਆ ਤੁਹਾਡੀ ਕਸਰ ਘਟਾ ਦਿਆਂਗਾ। ਤੁਹਾਡੀ ਕਪਾਹ ਇੱਕ ਵਾਰ ਵਾਧੂ ਪਾਣੀ ਲੈ ਚੁੱਕੀ ਹੈ ਤੇ ਚੰਗੀ ਹੋ ਗਈ ਹੈ। ਹੁਣ ਦਸਾਂ ਦਿਨਾਂ ਵਿੱਚ ਤੁਹਾਡੀ ਕਪਾਹ ਦਾ ਕੁਝ ਨਹੀਂ ਵਿਗੜਨਾ, ਪਰ ਦਸਾਂ ਦਿਨਾਂ ਵਿੱਚ ਜੇ ਮਿਰਚਾਂ ਨੂੰ ਪਾਣੀ ਨਾ ਮਿਲਿਆ ਤਾਂ ਸਾਰੀਆਂ ਸੜ ਜਾਣਗੀਆਂ। ਕੰਬੋੜੇ ਆਖਿਆ, ਬਾਬਾ ਤੇਰੀ ਖੇਤੀ ਨੂੰ ਜੇ ਆਖੇ ਤਾਂ ਪਾਣੀ ਲਾ ਦੇਣੇ, ਪਰ ਖੈਰੇ ਨੂੰ ਕੋਈ ਨਹੀਂ ਦੇਣਾ। ਬਾਬੇ ਨੇ ਜਵਾਬ ਦਿੱਤਾ, ਭਰਾਵੋ ਮੈਂ ਤੁਰ ਕੇ ਆਇਆ, ਭਰਾਵਾਂ ਵਾਲੀ ਵੰਗਾਰ ਤੁਹਾਨੂੰ ਪਾਈ, ਮੈਂ ਤੁਹਾਡਾ ਅਹਿਸਾਨਮੰਦ ਹੋਵਾਂਗਾ। ਹੁਣ ਜੇ ਤੁਸੀਂ ਇਹ ਨਾ ਮੰਨੋ ਤਾਂ ਫਿਰ ਤੁਹਾਡਾ ਮਨ ਇਹ ਚਾਹੁੰਦਾ ਵੀ ਜ਼ਿਲ੍ਹੇਦਾਰ ਆਵੇ, ਨਾਲ ਉਹ ਆਪਣੇ ਸਿਪਾਹੀ ਲਿਆਵੇ ਤੇ ਫਿਰ ਉਹ ਪਾਣੀ ਵੱਢ ਕੇ ਖੇਤੇ ਦੀ ਖੈਰੇ ਦੀ ਪੈਲੀ ਨੂੰ ਲਾਵੇ, ਫਿਰ ਠੀਕ ਹੋਵੇਗਾ? ਕੰਬੋ ਆਖਣ ਲੱਗਾ, ਬਾਬਾ ਇਹ ਹੋ ਨਹੀਂ ਹੋ ਸਕਣਾ। ਤੇ ਬਾਬੇ ਨੇ ਕਿਹਾ, ਹੋ ਸਕਦਾ ਹੈ। ਕੰਬੋ ਨੇ ਕਿਹਾ, ਕਿਵੇਂ ਹੋਵੇਗਾ? ਤੇ ਬਾਬਾ ਕਹਿਣ ਲੱਗਾ, ਜਿਵੇਂ ਤੁਸੀਂ ਕੀਤਾ। ਕੰਬੋ ਨੇ ਕਿਹਾ, ਦੱਸੋ ਤੇ ਸਹੀ। ਬਾਬੇ ਨੇ ਆਖਿਆ, ਜਿਹੜਾ ਜ਼ਿਲ੍ਹੇਦਾਰ ਹੈ ਨਾ, ਉਹ ਅੱਜ ਕੱਲ ਬਿਮਾਰ ਹੈ, ਤੇ ਡਾਕਟਰ ਉਸਦਾ ਇਲਾਜ ਕਰ ਰਿਹਾ। ਮੈਂ ਹੁਣੇ ਡਾਕਟਰ ਨੂੰ ਸੁਲਿਆ, ਘੱਲ ਦੇਣਾ। ਉਸ ਦੇ ਕਹਿਣ ਤੇ ਇਸੇ ਵੇਲੇ ਜ਼ਿਲ੍ਹੇਦਾਰ ਪਾਣੀ ਲਾ ਦੇਵੇਗਾ। ਇਹ ਇੱਕ ਤਰੀਕਾ ਹੈ ਜਿਹੜਾ ਤੁਹਾਡੇ ਵਰਗੇ ਸੈਲਫਿਸ਼ ਲੋਕਾਂ ਨੇ ਆਪ ਬਣਾਇਆ। ਜਦੋਂ ਉਹਨਾਂ ਤੇ ਆ ਪੈਂਦੀ ਫਿਰ ਉਹ ਨਿਆਂ ਨਿਆਂ ਕੂਕਦੇ ਨੇ। ਦੂਜਾ, ਮੈਂ ਹੁਣੇ ਘੋੜੀ ਲੈ ਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਜਾਣਾ, ਤੈਨੂੰ ਪਤਾ ਉਹ ਮੇਰਾ ਜਾਣਦਾ ਹੈ, ਤੇ ਮੈਂ ਉਹਨੂੰ ਆਖਣਾ ਬਈ ਆ ਪੱਕੀਆਂ ਫਸਲਾਂ ਦਾ ਪਾਣੀ ਬੰਦ ਕਰਨਾ ਕਿੱਧਰ ਦਾ ਕਾਨੂੰਨ ਹੈ। ਤੇ ਤੈਨੂੰ ਵੀ ਪਤਾ ਬਈ ਕਾਨੂੰਨ ਹੈ ਕਿ ਕਿਸੇ ਦੀ ਪਾਣੀ ਦੀ ਵਾਰੀ ਖੋਈ ਨਹੀਂ ਜਾ ਸਕਦੀ, ਕਿਸੇ ਦੀ ਵਾਰੀ ਕਿਸੇ ਹੋਰ ਨੂੰ ਮਿਲ ਨਹੀਂ ਸਕਦੀ। ਹੁਣ ਤੂੰ ਸੋਚ ਲੈ ਬਈ ਤੁਹਾਨੂੰ ਕਿਹੜਾ ਤਰੀਕਾ ਚੰਗਾ, ਭਾਈਚਾਰੇ ਵਾਲਾ, ਜੈਸੇ ਕੋ ਤੈਸਾ, ਜਾਂ ਕਾਨੂੰਨ ਦੇ ਮੁਤਾਬਕ ਚੱਲਣ ਵਾਲਾ। ਮੇਰੀ ਗੱਲ ਮੰਨੋ, ਨਾ ਜੈਸੇ ਨੂੰ ਤੈਸੇ ਵਾਲਾ ਹੋਵੇ ਨਾ ਕਾਨੂੰਨ ਵਾਲਾ ਹੋਵੇ, ਆਪਾਂ ਭਰਾਵਾਂ ਵਾਂਗ ਰਲ ਕੇ ਰਹੀਏ। ਇਹ ਤੈਨੂੰ ਪਤਾ ਬਈ ਜਦੋਂ ਭਰਾ ਭਰਾ ਪੁਣਾ ਨਹੀਂ ਕਰਦੇ ਫਿਰ ਫਲ ਇਹ ਹੁੰਦਾ ਕਿ ਸਾਡੀਆਂ ਔਖੀ ਮਿਹਨਤ ਦੀਆਂ ਕਮਾਈਆਂ ਕਚਹਿਰੀਆਂ ਵਿੱਚ ਵਕੀਲਾਂ ਕੋਲ ਰੁਲਦੀਆਂ ਨੇ। ਬਰਖੁਰਦਾਰਾ, ਤੇਰਾ ਪੁੱਤਰ ਤਹਿਸੀਲਦਾਰ ਬਣ ਗਿਆ, ਉਸਦੀ ਪੜ੍ਹਾਈ ਵਿੱਚ ਸਾਰੇ ਪਿੰਡ ਨੇ ਮਦਦ ਦਿੱਤੀ ਸੀ। ਜਦੋਂ ਤੇਰੇ ਕੋਠੇ ਡਿੱਗੇ ਸਨ, ਸਾਰੇ ਹਿੰਦੂ ਮੁਸਲਮਾਨਾਂ ਰਲ ਕੇ ਆ ਕੇ ਸਾਰਿਆਂ ਨੇ ਮਦਦ ਕੀਤੀ ਸੀ। ਹੁਣ ਤੁਸੀਂ ਰੱਜ ਗਏ ਬਈ ਤੁਸੀਂ ਉੱਚੇ ਹੋ ਗਏ, ਤੁਹਾਨੂੰ ਚਾਹੀਦਾ ਸੀ ਤੁਸੀਂ ਪਿੰਡ ਨੂੰ ਸੁੱਖ ਦਿੰਦੇ। ਭਲਿਆ ਪੁਰਖਾ, ਵੈਸੇ ਤਾਂ ਤੇਰੀ ਕਪਾਹ ਮਰਦੀ ਨਹੀਂ, ਜੇ ਮਰ ਵੀ ਗਈ ਤਾਂ ਤੇਰਾ ਪੁੱਤਰ ਤੈਨੂੰ ਇੱਕ ਸਾਲ ਦੀਆਂ ਰੋਟੀਆਂ ਦੇ ਸਕਦਾ ਹੈ। 150 ਰੁਪਈਏ ਵਿੱਚੋਂ 50 ਰੁਪਈਏ ਤੁਹਾਨੂੰ ਦਿੰਦਿਆਂ ਉਹ ਥੁੜਨ ਨਹੀਂ ਲੱਗਾ, ਪਰ ਜੇ ਮਿਰਚਾਂ ਸੜ ਗਈਆਂ ਨਾ ਤੇ ਖਹਿਰੇ ਦਾ ਸਾਰਾ ਪਰਿਵਾਰ ਮਰਨ ਕਿਨਾਰੇ ਹੋ ਜਾਏਗਾ। ਪੁੱਤਰਾ, ਨਿਉਂ ਕੇ ਰਹਿ, ਨਿਮਰਤਾ ਵਿੱਚ ਵਸ, ਰੱਬ ਨੇ ਭਾਗ ਲਾਇਆ ਤਾਂ ਪਿਆਰ ਨਾਲ ਵੰਡ ਕੇ ਖਾ। ਹਾਲਾਂ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਡਾਕਟਰ ਹੋਰੀ ਆ ਗਏ। ਉਹ ਅੱਜ ਸ਼ਾਮ ਵੇਲੇ ਕਿਸੇ ਹੋਰ ਕੰਮ ਆਏ ਸਨ, ਪਰ ਅੱਗੋਂ ਬਾਬੇ ਦੇ ਨਵੇਂ ਪਰਉਪਕਾਰ ਵਿੱਚ ਫਸੇ ਹੋਣ ਦੀ ਗੱਲ ਸੁਣ ਕੇ ਖੇਤਾਂ ਵੱਲ ਆ ਗਏ। ਉਹਨਾਂ ਨੂੰ ਡਰ ਸੀ ਬਈ ਬਾਰਿਸ਼ ਹੋ ਨਹੀਂ ਰਹੀ, ਜ਼ਿਮੀਦਾਰ ਇੱਕ ਇੱਕ ਪਾਣੀ ਦੀ ਬੂੰਦ ਤੋਂ ਲੜ ਪੈਂਦੇ ਨੇ, ਜੇ ਬਾਬੇ ਦੀ ਗੱਲ ਮੰਨੀ ਨਾ ਗਈ ਤਾਂ ਵੀ ਮਾੜੀ ਗੱਲ, ਤੇ ਜੇ ਕੋਈ ਕਲੇਸ਼ ਹੋ ਗਿਆ ਤਾਂ ਵੀ ਮਾੜਾ। ਅੱਗੇ ਜਾ ਕੇ ਡਾਕਟਰ ਨੇ ਉਹ ਹਾਲ ਵੇਖਿਆ। ਡਾਕਟਰ ਨੂੰ ਅਚਾਨਕ ਅੱਜ ਇੱਕ ਚਿੱਠੀ ਮਿਲੀ ਸੀ, ਜਿਹੜੀ ਚਿੱਠੀ ਮਿਲਣ ਵੇਲੇ ਤੇ ਮਾਮੂਲੀ ਗੱਲ ਸੀ, ਪਰ ਹੁਣ ਉਹ ਬੜੀ ਖਾਸ ਚੀਜ਼ ਬਣ ਗਈ। ਬਾਬੇ ਤੇ ਕਮੋਆਂ ਦੀ ਗੱਲਬਾਤ ਦਾ ਨਿਚੋੜ ਸੁਣ ਕੇ ਡਾਕਟਰ ਹੋਰੀ ਆਖਣ ਲੱਗੇ, ਬਾਬਾ ਭੂਤ ਕਦੇ ਪਿਆਰ ਨਾਲ ਕਾਬੂ ਆਉਂਦੇ ਨੇ? ਤੁਸੀਂ ਕਿਉਂ ਮੂਰਖਾਂ ਨੂੰ ਸੋਧਣ ਤੁਰ ਪੈਂਦੇ? ਇਹ ਉਹਾ ਭਲੇ ਮਾਨਸ ਨੇ ਜਿਨ੍ਹਾਂ ਦੇ ਮੁੰਡੇ ਨੂੰ ਤੁਸੀਂ 5 ਰੁਪਈਏ ਮਹੀਨਾ 10 ਸਾਲ ਦਿੰਦੇ ਰਹੇ ਤੇ ਤਾਂ ਉਹ ਪੜਿਆ, ਫਿਰ ਤਹਿਸੀਲਦਾਰੀ ਵੇਲੇ ਮੇਰੇ ਕੋਲ ਸਿਫਾਰਿਸ਼ ਕਰਵਾਈ ਸੀ ਨਾ, ਵੇਖਿਆ ਜੇ ਅੱਜ ਤਮਾਸ਼ਾ। ਮੈਂ ਨਹੀਂ ਸਾਂ ਕਹਿੰਦਾ ਬਈ ਮੂਰਖਾਂ ਨਾਲ ਜਾਂ ਬੁਰੇ ਲੋਕਾਂ ਨਾਲ ਭਲਾਈ ਕਰਨੀ ਫਲਦੀ ਨਹੀਂ ਹੁੰਦੀ। ਤੁਸੀਂ ਹੁਣ ਇਸ ਤਰ੍ਹਾਂ ਕਰੋ, ਵੇਖ ਲਓ ਇਹ ਤੁਹਾਡੇ ਪਿਆਰ ਦਾ ਕੀ ਮੁੱਲ ਪਾ ਰਿਹਾ ਹੈ। ਹੁਣ ਜਾਣ ਦਿਓ, ਆਓ ਘਰ ਚਲੀਏ। ਤੇ ਕੰਬੋਆਂ ਵੱਲ ਤੱਕ ਕੇ ਡਾਕਟਰ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, ਓਏ ਨਾ ਡੁਖਾਂ, ਸੁਣ ਲੈ, ਪਾਣੀ ਖਹਿਰੇ ਦੀ ਪੈਲੀ ਨੂੰ ਲੱਗੇਗਾ ਤੇ ਅੱਜ ਹੀ ਲੱਗੇਗਾ, ਤੇ ਤੁਹਾਡੇ ਤੇ ਪਾਣੀ ਵੱਢ ਲੈਣ ਦਾ ਮੁਕੱਦਮਾ ਚੱਲੇਗਾ। ਤੂੰ ਲਿਖਦੇ ਆਪਦੇ ਤਹਿਸੀਲਦਾਰ ਮੁੰਡੇ ਨੂੰ ਆ ਕੇ ਸਾਰਾ ਜ਼ੋਰ ਲਾ ਲਵੇ, ਮੈਂ ਉਹ ਚਿੱਠੀ ਲੈ ਕੇ ਆਇਆ ਜਿਹੜੀ ਤੇਰੇ ਤਹਿਸੀਲਦਾਰ ਨੇ ਜ਼ਿਲ੍ਹੇਦਾਰ ਨੂੰ ਜ਼ੁਲਮ ਕਰਨ ਵਾਸਤੇ ਲਿਖੀ, ਉਹ ਅਦਾਲਤ ਵਿੱਚ ਪੇਸ਼ ਹੋਵੇਗੀ। ਫਿਰ ਉਸ ਤਹਿਸੀਲਦਾਰ ਨੂੰ ਛੁਡਾ ਕੇ ਵਿਖਾਈ। ਕਰਦਾ ਕਿ ਜੇਲ੍ਹ ਦੀ ਸੈਰ ਤੇ ਫਿਰ ਬਾਬੇ ਨੂੰ ਬਾਹ ਫੜ ਕੇ ਆਖਣ ਲੱਗਾ, ਬਾਬਾ ਆ ਘਰ ਚੱਲੀ, ਇਹਨਾਂ ਮੂਰਖਾਂ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ। ਵੇਖੋ ਨਾ, ਅੰਬ ਬੰਦਿਆਂ ਨੂੰ ਖਵਾਈ ਦੇ, ਸੂਰਾਂ ਨੂੰ ਨਹੀਂ ਖਵਾਈ ਦੇ। ਇਹ ਕੁਝ ਆਖ ਕੇ ਡਾਕਟਰ ਦਾ ਚਿਹਰਾ ਲਾਲ ਹੋ ਗਿਆ। ਬਾਬੇ ਨੂੰ ਉਹਨਾਂ ਨੇ ਆਪਣੀ ਗਲਵਕੜੀ ਵਿੱਚ ਲੈ ਲਿਆ। ਬਸ ਇਹੋ ਜਿਹੀਆਂ ਗੱਲਾਂ ਸੁਣ ਕੇ ਕੰਬੋਆਂ ਦੇ ਮਨ ਪਸ਼ੂਆਂ ਵਰਗੇ ਮਨ ਤੜ ਪਏ ਤੇ ਚੁੱਪ ਚਾਪ ਬਾਬੇ ਦੇ ਮਗਰ ਤੁਰ ਪਏ। ਕਦੇ ਸ਼ਰਮ ਆਵੇ, ਕਦੇ ਗੁੱਸਾ ਚੜੇ, ਕਦੇ ਬਾਬੇ ਦੀਆਂ ਨੇਕੀਆਂ ਯਾਦ ਆਉਣ, ਤੇ ਕਦੇ ਡਰ ਆਵੇ ਬਈ ਜੇ ਮੇਰੇ ਪੁੱਤਰ ਦੀ ਚਿੱਠੀ ਸੱਚਮੁੱਚ ਡਾਕਟਰ ਦੇ ਕੋਲ ਪਹੁੰਚ ਗਈ ਹੈ ਤਾਂ ਇਹ ਜ਼ਰੂਰ ਪੇਸ਼ ਕਰੇਗਾ। ਇਸ ਤਰ੍ਹਾਂ ਦੇ ਅਨੇਕਾਂ ਖਿਆਲ ਕੰਬੋਆਂ ਦੇ ਮਨ ਵਿੱਚ ਆਏ। ਅਖੀਰ ਅਕਲ ਆਈ ਉਹਨੇ ਬਈ ਬਾਬੇ ਨਾਲ ਵਿਗਾੜ ਕੇ ਪਿੰਡ ਵਿੱਚ ਵਸਣਾ ਔਖਾ ਹੈ, ਸਾਰਾ ਪਿੰਡ ਬਾਬੇ ਦੇ ਮਗਰ ਹੈ, ਜੇ ਬਾਬੇ ਦੀ ਗੱਲ ਮੰਨ ਵੀ ਲਈ ਤੇ ਕੀ ਹੋ ਗਿਆ। ਡਾਕਟਰ ਨੇ ਪਾਣੀ ਹੁਣ ਰਹਿਣ ਨਹੀਂ ਦੇਣਾ ਤੇ ਜੇ ਮੁਕਦਮਾ ਹੋ ਗਿਆ ਤੇ ਫਿਰ ਪਤਾ ਨਹੀਂ ਕੀ ਬਣੇ। ਨਾਲੇ ਅਸੀਂ ਆਪਣੀ ਕਪਾਲ ਨੂੰ ਤੇ ਪਾਣੀ ਲਾ ਹੀ ਲਿਆ। ਬੜੀ ਨਿਮਰਤਾ ਨਾਲ ਅੱਗੇ ਹੋ ਕੇ ਆਖਣ ਲੱਗੇ, ਬਾਬਾ ਕਿਉਂ ਗੁੱਸੇ ਹੋ, ਅਸੀਂ ਤੈਨੂੰ ਨਾ ਕਦੋਂ ਕੀਤੀ ਸੀ, ਅਸੀਂ ਤੈਨੂੰ ਪਾਣੀ ਦੇਣ ਤੇ ਆਏ ਹੀ ਸਾਂ। ਖੈਰੇ ਨਾਲ ਸਾਡੀ ਪੁਰਾਣੀ ਕਿਤੇ ਰੜਕ ਸੀ ਜਿਸ ਕਰਕੇ ਸਾਨੂੰ ਗੁੱਸਾ ਸੀ, ਤੇਰੇ ਨਾਲ ਅਸੀਂ ਮਾਣ ਨਾ ਕਰੀਏ, ਲਾਡ ਨਾ ਕਰੀਏ ਤੇ ਹੋਰ ਕਿਹਦੇ ਨਾਲ ਕਰੀਏ। ਡਾਕਟਰ ਥੋੜਾ ਗੁੱਸੇ ਵਿੱਚ ਆਖਣ ਲੱਗਾ, ਓਏ ਸੁਣ ਲਓ, ਬਾਬਾ ਏਡਾ ਮਹਾਨ ਹੈ, ਮੇਰਾ ਜੀ ਕਰਦਾ ਮੈਂ ਬਾਬੇ ਨੂੰ ਕਿਤੇ ਲੁਕਾ ਲਵਾਂ ਤੇ ਮੁੜ ਕੇ ਤੁਹਾਡੇ ਵਰਗੇ ਮੂਰਖਾਂ ਨੂੰ ਬਾਬੇ ਦੇ ਦਰਸ਼ਨ ਨਾ ਕਰਨ ਦਿਓ। ਹੁਣ ਤੁਸੀਂ ਜਾਂ ਤਾਂ ਬੰਦੇ ਬਣੋ, ਬਾਬੇ ਦੇ ਪੈਰੀ ਪਵੋ ਤੇ ਭੁੱਲ ਬਖਸ਼ਵਾ ਲਓ, ਨਹੀਂ ਤੇ ਪਾਣੀ ਤੇ ਮੈਂ ਦੂਜੀ ਤਰ੍ਹਾਂ ਲੈ ਹੀ ਲਵਾਂਗਾ। ਕੰਬੋ ਆਖਣ ਲੱਗੇ, ਡਾਕਟਰਾ ਯਾਰ ਤੂੰ ਕਿੱਡਾ ਚੰਗਾ ਹੁੰਦਾ ਸੀ, ਅੱਜ ਤੇ ਐਵੇਂ ਹੀ ਲੜਦਾ ਪਿਆ, ਓਏ ਸਾਡਾ ਪਿਓ ਪੁੱਤ ਦਾ ਮਸਲਾ ਕੀ ਹੋਇਆ ਜੇ ਅਸੀਂ ਬਾਬੇ ਨਾਲ ਪਿਆਰ ਕਰ ਲਿਆ। ਇਹ ਕਹਿ ਕੇ ਉਹਨਾਂ ਨੇ ਬਾਬੇ ਦੀ ਦਾੜੀ ਨੂੰ ਹੱਥ ਲਾਇਆ ਤੇ ਨਾਲੇ ਬੇਨਤੀ ਕਰਨ ਲੱਗੇ, ਬਾਬਾ ਤੂੰ ਸਾਡਾ ਬਾਪੂ ਹੈ, ਬਖਸ਼ ਲੈ, ਆਪੇ ਪਾਣੀ ਲਾ ਲੈ, ਜਿੱਥੇ ਤੇਰੀ ਖੁਸ਼ੀ ਉੱਥੇ ਲਾ ਲੈ। ਬਾਬਾ ਆਖਣ ਲੱਗਾ, ਤੁਸੀਂ ਤੇ ਡਾਕਟਰ ਦੀ ਡਾਂਟ ਸੁਣ ਕੇ ਮੰਨਿਓ, ਪਿਆਰ ਦੀ ਪੁਕਾਰ ਸੁਣ ਕੇ ਨਹੀਂ। ਮੈਂ ਜ਼ੋਰ ਨਾਲ ਜ਼ਬਰਦਸਤੀ ਕੋਈ ਕੰਮ ਨਹੀਂ ਕਰਨਾ, ਜੋ ਹੋ ਸਕੇ ਤੁਸੀਂ ਜਾਣੋ। ਖੈਰ ਇਹਨੂੰ ਮੈਂ ਹਰ ਹਾਲ ਜੋ ਹੋ ਸਕਿਆ ਆਪਣੇ ਕੋਲੋਂ ਦੇ ਦਿਆਂਗਾ। ਇਸ ਵੇਲੇ ਤੱਕ ਪਿੰਡ ਵਿੱਚੋਂ ਦੋ ਤਿੰਨ ਸਿੰਘ, ਇੱਕ ਬਾਹਮਣ ਤੇ ਇੱਕ ਸੱਯਦ, ਇਹ ਆ ਗਏ ਤੇ ਆਖਣ ਲੱਗੇ, ਬਾਬਾ ਅਸੀਂ ਸੁਣਿਆ ਬਈ ਕੰਬੋਆਂ ਨੇ ਖੈਰੇ ਗਰੀਬ ਦਾ ਪਾਣੀ ਜ਼ੋਰ ਨਾਲ ਵੱਢ ਲਿਆ, ਇਹ ਕਹਿਰ ਤੇ ਸਾਡੇ ਪਿੰਡ ਕਦੇ ਨਹੀਂ ਸੀ ਵਰਤਿਆ। ਬਾਬੇ ਦੇ ਦਿਲ ਵਿੱਚ ਵੀ ਕੰਬੋਆਂ ਦੇ ਹਿਰਦੇ ਦੀ ਕਠੋਰਤਾ ਸੁਣ ਕੇ ਉਦਾਸੀ ਆ ਗਈ ਤੇ ਬਾਬਾ ਆਖਣ ਲੱਗਾ, ਸਭਨਾ ਮਨ ਮਾਣਿਕ ਠਾਹਣ ਮੂਲ ਮਚੰਗਵਾ, ਜੇ ਤਾਓ ਪਿਰੀਆ ਦੀ ਸਿੱਖ ਹਿਆਓ ਨਾ ਠਾਹੇ ਕਹੀਦਾ।